गुरु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक रचना है रायपुर दी राणी, आओ उसका अगला हिस्सा सरवण करने की कोशिश करिए जी। पिछले भाग विच माई जी ते राणी जी दी आपस विच गलबात चल रही सी, सो उस तो अगे सरवण करिए। लड़ी नूं जोड़न लई पिछले भाग दियां कुछ सत्रां दोबारा पढ़ियां जा रही हैं जी। राणी, अम्मी जी, ये सब आप दी कृपालता दा फल है। नहीं तो मैं निर्गुण किस जोगी सां, पर अम्मी जी, बाणी ठीक मिठी लगदी है ते मन नूं ठंड पाउंदी है। मैं भुल कीती, अज मैनूं ये चेता ही नहीं आया कि मैं बाणी दा पाठ करां। जे मैं बाणी दा पाठ कर दी तां मैनू छेती ठंड पै जांदी। माई, बीबी, कर्मां दे वेग अक्सर इस तरह टपले ला देंदे हन। विचार के देखो कि अंत बाणी दी धुनी ने ही तुहानू कढ़िया। राणी, सच है, गुरबाणी दी धुनी ने ते सतसंगत दे प्यार ने रख लिया। तुसी निष्काम उपकारी हो और पूज्य हो। माई, फिर ओह गल जिहड़ी मैं केवल अपने प्रीतम जी दी शान विच सुन सकदी हाँ। हम रुलते फिरते कोई बात ना पूछता, गुर सतगुर संग की रे हम थापे। साडा तां इस तों भी नीवा हाल है। राणी, मैं भुल गई, माता जी मैथों बेवसे शुक्र कहा देंदा है, मैं जान के नहीं आखदी। किरपा करके एक संसा दूर करो, जद तो आप दे दर्शन होए मैं आप तो सुख पाया है, और तुसी अपने आप नू पूजे बनावना या कहावना पसंद नहीं करदे। साडा पापियां दा उधार किवें होवे। माई, उधार करना उसका बिरद है, जिसका कर्म रचनहार है ते रचनहार होण दे कर्म करके जिसका धर्म पालनहार है। वाहिगुरु का कर्म रचनहार, वाहिगुरु का धर्म पालनहार, वाहिगुरु का बिरद तारणहार। राणी, वाहिगुरु रूप रेख रंग भेख तो न्यारा है, उस तो उधार किवें प्राप्त होंदा है। माई, जी को सृष्टि रचना वास्ते करतार नू किसे दी मुछंदगी नहीं, उसे तरह पालन विच उसनू किसे दे उपदेश या सहायता दी लोड़ नहीं, इसे तरह तारण वास्ते ओ साड़ी किसे सलाह दा मुथाज नहीं। आप ही रचदा, आप ही पालदा ते आपे ही तारदा है। राणी, पर जद सानू उस दे प्यार दान ते रखिया दे गुण मालूम होंदे हन ਤਾਂ ਪਿਆਰ ਤੇ ਖਿੱਚ ਉਪਜਦੀ ਹੈ ਕਿ ਉਸ ਪਿਆਰੇ ਨੂੰ ਪਾਈਏ, ਫਿਰ ਇਹ ਮੁਸ਼ਕਲ ਉਪਜਦੀ ਹੈ ਕਿ ਪਾਈਏ ਕੀ ਕੂੰ। ਉਹ ਅਰੂਪ ਔਰ ਅਸੀਂ ਅਰੂਪ ਨੂੰ ਦੇਖਣੋਂ ਅਸਮਰੱਥ। ਮਾਈ, ਇਹ ਖਿੱਚ ਦਾ ਪੈਦਾ ਹੋਣਾ ਉਸੇ ਦੀ ਮਿਹਰ ਹੈ, ਜਿਸ ਦੇ ਅੰਦਰ ਪਰਮੇਸ਼ਰ ਆਪਣੇ ਮਿਲਣ ਦੀ ਖਿੱਚ ਪਾ ਦੇਵੇ, ਜਾਣੋ ਕਿ ਵਾਹਿਗੁਰੂ ਆਪਣੇ ਤਾਰਨਹਾਰ ਬਿਰਧ ਨੂੰ ਉੱਥੇ ਸੰਭਾਲ ਰਿਹਾ ਹੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੈ ਬਲਬਲ ਜਾਸਾ। ਰਾਣੀ, ਸੱਚ ਹੈ, ਪਰ ਅੰਮੀ ਜੀ ਦਰਸ਼ਨ ਦੀ ਪਿਆਸ ਟਿਕਣ ਨਹੀਂ ਦਿੰਦੀ, ਜਦ ਲੱਗਦੀ ਹੈ ਤਾਂ ਮੇਲ ਵੱਲ ਖਿੱਚਦੀ ਹੈ। ਇੱਕ ਦਿਨ ਆਪ ਨੇ ਹੀ ਪੜਿਆ ਸੀ, ਪ੍ਰਭ ਮਿਲਨੇ ਕੀ ਲਾਲਸਾ ਤਾਂ ਤੇ ਆਲਸ ਕਹਾਂ ਕਰੋਰੀ। ਤਾਂ ਤੇ ਮੈਨੂੰ ਸੰਸੇ ਉੱਠਦੇ ਹਨ, ਇੱਕ ਤਾਂ ਇਹ ਕਿ ਪਹਿਲਾਂ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਜੀ ਦੇ ਸਰੂਪ ਵਾਲੇ ਹਨ, ਸਭ ਤੋਂ ਉੱਚੇ ਹਨ, ਭੈ ਵੈਰ ਰਹਿਤ ਹਨ, ਜਾਗਦੀ ਜੋਤ ਹਨ ਅਤੇ ਅਤ ਪਿਆਰ ਕਰਨ ਵਾਲੇ ਹਨ। ਪਿਆਰ ਦੇ ਕਾਰਨ ਹੀ ਸਾਜਣਹਾਰ ਹੋਣ ਕਰਕੇ ਪਾਲਣਹਾਰ ਹਨ ਅਤੇ ਉੱਚੇ ਪ੍ਰੇਮ ਦੇ ਕਾਰਨ ਤਾਰਨਹਾਰ ਹਨ। ਇਸ ਤਰ੍ਹਾਂ ਦੇ ਜਸ ਅਤੇ ਕੀਰਤਨ ਉਸਦੀ ਮਹਿਮਾ ਅਤੇ ਸਾਡੇ ਨਾਲ ਪਿਆਰ ਦੇ ਵਰਤਾਰੇ ਸਾਨੂੰ ਕੌਣ ਦੱਸੇ? ਅਸੀਂ ਕੀ ਕੁ ਇਹ ਗੱਲਾਂ ਜਾਣੀਏ? ਮੇਰੀ ਬੇਨਤੀ ਹੈ ਕਿ ਤੁਸੀਂ ਇਹ ਗੱਲਾਂ ਨਾ ਸਿਖਾਲਦੇ ਤਾਂ ਮੇਰੇ ਅੰਦਰ ਲਾਲਸਾ ਕਿਵੇਂ ਪੈਦਾ ਹੁੰਦੀ? ਅਤੇ ਦੂਸਰਾ, ਤੇ ਜਦ ਲਾਲਸਾ ਹੋ ਆਵੇ ਤਦ ਉਦਮ ਜਾਗਦਾ ਹੈ ਕਿ ਕਿਵੇਂ ਉੱਡ ਕੇ ਮਿਲ ਪਈਏ। ਮਿਲੀਏ ਕੀ ਕੂੰ, ਤੁਸੀਂ ਆਖਦੇ ਹੋ ਸਭ ਮਿਹਰ ਹੈ। ਮਾਈ, ਤਾਰਨਹਾਰ ਬਿਰਦ ਵਾਲੇ ਵਾਹਿਗੁਰੂ ਨੇ ਆਪਣੀ ਰਜ਼ਾ ਨੂੰ ਸਾਡੀ ਆਤਮਾ ਦੇ ਵਿੱਚ ਪਾ ਦਿੱਤਾ ਹੈ, ਜਿਸ ਤੋਂ ਸਾਰਾ ਕੁਛ ਆਪੇ ਹੋ ਜਾਂਦਾ ਹੈ। ਪਰ ਅਸੀਂ ਰਜ਼ਾ ਨੂੰ ਸਮਝਦੇ ਨਹੀਂ, ਕਿਉਂਕਿ ਰਜ਼ਾਈ ਵੱਲੋਂ ਰੁੱਖ ਮੋੜ ਕੇ ਅਸੀਂ ਸੰਸਾਰ ਵਿੱਚ ਮੋਹ ਪਿਆਰ ਪਾ ਕੇ ਰਚ ਬੈਠੇ ਹਾਂ। ਇਸ ਕਰਕੇ ਤਾਰਨਹਾਰ ਵਾਹਿਗੁਰੂ ਆਪਣੇ ਦਰੋਂ ਘਰੋਂ ਆਪਣਾ ਪਿਆਰਾ ਮਨੁੱਖੀ ਰੂਪ ਵਾਲਾ ਪਰ ਗੁਣ ਤੇ ਸੁਭਾਅ ਵਿੱਚ ਮਨੁੱਖਾਂ ਨਾਲੋਂ ਨਿਰਾਲਾ ਸਗੋਂ ਪਰਮੇਸ਼ਰ ਦੇ ਆਪਣੇ ਰੂਪ ਵਰਗਾ ਸੰਸਾਰ ਵਿੱਚ ਭੇਜਦਾ ਹੈ, ਜਿਸ ਨੂੰ ਗੁਰੂ ਨਾਨਕ ਦੇਵ ਜੀ ਆਖੀਦਾ ਹੈ। ਗੁਰੂ ਨਾਨਕ ਦੇਵ ਜੀ ਨੇ ਆ ਕੇ ਸਾਨੂੰ ਵਾਹਿਗੁਰੂ ਦੇ ਗੁਣ, ਸੁਭਾਅ, ਪ੍ਰੇਮ, ਦਇਆ ਦੇ ਹਾਲ ਸੁਣਾਏ, ਜਿਨ੍ਹਾਂ ਤੋਂ ਸਾਡੇ ਵਿੱਚ ਲਾਲਸਾ ਪੈਦਾ ਹੋਈ ਕਿ ਸਾਰੇ ਅਵਗੁਣ ਮਿਟਾਈਏ, ਦਿਸਦੇ ਸੰਸਾਰ ਨੂੰ ਬਿਨਸੰਹਾਰ ਜਾਣ ਕੇ ਉਸ ਪਿਆਰੇ ਨੂੰ ਪਿਆਰ ਕਰੀਏ ਅਤੇ ਪਿਆਰ ਨਾਲ ਪਾਈਏ। ਇਸ ਲਾਲਸਾ ਵਾਸਤੇ ਸਤਿਗੁਰ ਨੇ ਬਾਣੀ ਰਚੀ ਅਤੇ ਕੀਰਤਨ ਅਤੇ ਪਾਠ ਦੀ ਉੱਜਲ ਮੱਤ ਦਿੱਤੀ। ਫਿਰ ਪਿਆਰੇ ਸਤਿਗੁਰ ਨੇ ਸਾਨੂੰ ਸ਼ਬਦ ਅਰਥਾਤ ਨਾਮ ਦਾਨ ਕੀਤਾ। ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ। ਸੋ ਬੀਬੀ, ਇਹ ਤਰੀਕਾ ਹੈ। ਇਸ ਤਰ੍ਹਾਂ ਅਕਾਲ ਪੁਰਖ ਆਪਣੇ ਤਾਰਨਹਾਰ ਬਿਰਦ ਨੂੰ ਸਾਡੇ ਉਧਾਰ ਲਈ ਪ੍ਰਕਾਸ਼ਦਾ ਹੈ। ਰਾਣੀ, ਪਰ ਮਾਈ ਜੀ, ਖਿਮਾ ਕਰਨੀ, ਮੇਰੇ ਮਨ ਵਿੱਚ ਵਹਿਮ ਨਹੀਂ ਕੇਵਲ ਮਿਲਣ ਦੀ ਲਾਲਸਾ ਹੈ ਜੋ ਹੁਣ ਕਾਲੀ ਹੋ ਰਹੀ ਹੈ, ਮੇਰੇ ਮੂੰਹੋਂ ਅਸਤ ਵਿਅਸਤ ਕਢਾ ਰਹੀ ਹੈ। ਤੁਸਾਂ ਨੇ ਮਿਹਰ ਕਰ ਬਖਸ਼ ਲੈਣਾ। ਤੁਹਾਡੀ ਕਿਰਪਾ ਨਾਲ ਮੈਂ ਬਾਣੀ ਪੜ੍ਹੀ, ਪਾਠ ਕੀਰਤਾ, ਕੀਰਤਨ ਸੁਣਿਆ ਤਾਂ ਮੇਰੇ ਅੰਦਰ ਭੈ ਵੀ ਪੈਂਦਾ ਹੈ, ਵਾਹਿਗੁਰੂ ਦੇ ਮਿਲਣ ਲਈ ਜੀ ਵੀ ਉਮਗਦਾ ਹੈ ਅਤੇ ਸ਼ਬਦ ਦੀ ਟੋਲ ਵਿੱਚ ਵੀ ਜੀ ਲੱਗਦਾ ਹੈ। ਤੁਸੀਂ ਆਖਦੇ ਹੋ ਕਿ ਸ਼ਬਦ ਦਾ ਸੁਹੇਲਾ, ਮੰਗਲ ਅਤੇ ਖੁਸ਼ੀ ਭਰਿਆ ਸੁਨੇਹਾ ਸਤਿਗੁਰੂ ਨੇ ਸੁਣਾਇਆ ਹੈ ਅਤੇ ਮੇਰੇ ਮਨ ਵਿੱਚ ਸਤਿਗੁਰੂ ਦੇ ਮਿਲਣ ਦਾ ਉਹ ਜ਼ੋਰ ਵੱਜਦਾ ਹੈ ਕਿ ਮੈਂ ਕਈ ਵਾਰ ਨਿਡਾਲ ਹੋ ਜਾਂਦੀ ਹਾਂ। ਉਹ ਪਿਆਰਾ ਜਿਸ ਨੂੰ ਪਰਮੇਸ਼ਰ ਜੀ ਸਾਡਾ ਗੁਰੂ ਥਾਪ ਕੇ ਆਪਣਾ ਸੱਚਾ ਸੁਹੇਲਾ ਸਾਨੂੰ ਭੇਜ ਕੇ ਵਿਛੜਿਆਂ ਨੂੰ ਫਿਰ ਆਪਣੇ ਘਰ ਸੱਦੇ ਹਨ, ਸਭ ਤੋਂ ਚੰਗਾ ਅਤੇ ਦਿਸਣਹਾਰ ਸੰਸਾਰ ਵਿੱਚ ਸਭ ਤੋਂ ਉੱਚਾ ਹੈ। ਉਸਦੇ ਦਰਸ਼ਨ, ਉਸਦੇ ਪਗ ਦੀ ਧੂਰ ਵਿੱਚ ਮਜਨ ਦਾ ਚਾਉ ਕਾਂਗਾ ਬਣ ਕੇ ਉਮੰਡ ਉਮੰਡ ਆਉਂਦਾ ਹੈ। ਪਰ ਮਾਤਾ, ਜੇ ਤੂੰ ਨਾ ਕਿਰਪਾ ਕਰੇ ਤਾਂ ਉਹ ਸਤਿਗੁਰ ਦੀ ਮਿਹਰ ਕਿੱਥੋਂ ਲੱਭੇ? ਮਾਈ, ਸਤਿਗੁਰ ਦਾ ਬਿਰਦ ਤਾਰਨਹਾਰ ਹੈ ਅਤੇ ਉਸਦਾ ਅਸਲੀ ਰੂਪ ਉਧਾਰ ਅਤੇ ਕਲਿਆਣ ਰੂਪ ਸ਼ਕਤੀ ਹੀ ਹੈ। ਇਸ ਲਈ ਉਸਨੂੰ ਸਰੀਰ ਵਿੱਚ ਵਸਦਿਆਂ ਜਾਂ ਸਰੀਰ ਵਿੱਚ ਨਾ ਵਸਦਿਆਂ ਦੋਹਾਂ ਹਾਲਾਂ ਵਿੱਚ ਇੱਕ ਦੇਸੀ ਜਾਂ ਦੇਸ਼ ਕਾਲ ਦੀ ਕੈਦ ਵਿੱਚ ਨਹੀਂ ਮੰਨਣਾ ਚਾਹੀਦਾ। ਸਤਿਗੁਰ ਤਾਂ ਜਾਗਦਾ ਦੇਵ ਹੈ ਔਰ ਉਸਨੂੰ ਮਿਲਣ ਦਾ ਜਾਂ ਉਸਦੇ ਤਾਰਨਹਾਰ ਸਰੂਪ ਔਰ ਕਲਿਆਣ ਰੂਪ ਸ਼ਕਤੀ ਤੋਂ ਹਰ ਹਾਲ ਵਿੱਚ ਲਾਭ ਲੈਣ ਦਾ ਇਹ ਤਰੀਕਾ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਰਾਣੀ, ਜ਼ਰਾ ਵਧੀਕ ਕਿਰਪਾ ਕਰਕੇ ਸਮਝਾਓ। ਮਾਈ, ਸਤਿਗੁਰੂ ਨੂੰ ਆਪਣੇ ਤੋਂ ਦੂਰ ਜਾਂ ਕਿਤੇ ਗਿਆ ਹੋਇਆ ਨਹੀਂ ਜਾਣਨਾ, ਉਸਨੂੰ ਅੰਗ ਸੰਗ ਸਮਝਣਾ ਅਤੇ ਉਸਨੂੰ ਚੇਤੇ ਰੱਖਣਾ ਅਤੇ ਸੰਭਾਲਣਾ। ਮੋਟੇ ਅੱਖਰਾਂ ਵਿੱਚ ਸਤਿਗੁਰਾਂ ਨੂੰ ਇਹ ਨਾ ਸਮਝਣਾ ਕਿ ਉਹ ਨਹੀਂ ਹੈ ਜਾਂ ਦੂਰ ਹੈ, ਐਸਾ ਭਾਵ ਅੰਦਰੋਂ ਕੱਢ ਕੇ ਇਹ ਸਮਝਣਾ ਕਿ ਸਤਿਗੁਰੂ ਹੈ, ਉਸ ਪਿਆਰੇ ਨੂੰ ਹੈ ਕਰਕੇ ਅੰਦਰ ਜਾਣਨਾ। ਸਤ ਕਰੇ ਜਿਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਉ। ਜਿਸ ਨੇ ਸਤਿਗੁਰੂ ਨੂੰ ਸਤ ਅਰਥਾਤ ਹੈ ਕਰਕੇ ਪਛਾਣ ਲਿਆ ਹੈ, ਉਸਨੂੰ ਸਤਿਗੁਰ ਦੀ ਟੇਕ ਮਿਲ ਗਈ। ਇਹ ਟੇਕ ਨਿਰਭੈਤਾ ਦਾਨ ਕਰਦੀ ਹੈ। ਤੁਸਾਂ ਅਜੇ ਤੱਕ ਸਤਿਗੁਰ ਦੇ ਚਰਨ ਨਹੀਂ ਪਰਸੇ, ਦਰਸ਼ਨ ਨਹੀਂ ਕੀਤੇ, ਪਰ ਕੀ ਤੁਸੀਂ ਆਪ ਨੂੰ ਸਤਿਗੁਰ ਦਾ ਔਰ ਸਤਿਗੁਰ ਨੂੰ ਆਪਣਾ ਨਹੀਂ ਜਾਣ ਰਹੇ? ਰਾਣੀ, ਜੇ ਇਹ ਭਾਵ ਮੇਰੇ ਅੰਦਰੋਂ ਹੁਣ ਨਿਕਲ ਜਾਵੇ ਤਾਂ ਮੈਂ ਰੁਲ ਕੇ ਨਾ ਮਰ ਜਾਵਾਂ। ਸਤਿਗੁਰ ਮੇਰਾ, ਸਤਿਗੁਰ ਮੇਰਾ, ਮੈਂ ਸਤਿਗੁਰ ਦੀ, ਮੈਂ ਸਤਿਗੁਰ ਦੇ ਚਰਨਾਂ ਦੀ ਧੂੜ। ਹੇ ਮਾਈ ਜੀ, ਪ੍ਰਾਰਥਨਾ ਕਰੋ। ਮੈਂ ਬੰਦੀ ਸਤਿਗੁਰ ਦੀ ਤੇਰੀ, ਹੇ ਸਤਿਗੁਰ ਤੇਰੀ, ਹੇ ਤਾਰਨਹਾਰ ਤੇਰੀ ਹਾਂ, ਇਹ ਪਿਆਰੇ ਸਤਿਗੁਰ ਅਪਣਾ ਲੈ। ਮੈਨੂੰ ਚਰਨਾਂ ਦੀ ਧੂੜ ਬਣਾ ਲੈ, ਕਹਿ ਦੇ ਇਹ ਦਾਸੀ ਮੇਰੇ ਦਰ ਦੀ ਵਰਦੀ ਹੈ, ਹੇ ਸਤਿਗੁਰ ਦੇ ਖਿਦਮਤ ਆਪਣੇ ਘਰ ਦੀ, ਆਪਣੀ ਕਰ ਲੈ ਹੇ ਕਲਗੀਆਂ ਵਾਲੇ, ਹੇ ਤਾਰਨਹਾਰ ਬਿਰਧ ਦੀ ਕਲਗੀ ਵਾਲੇ ਪ੍ਰੀਤਮ, ਅਪਣਾ ਲੈ ਚਰਨਾਂ ਦੀ ਧੂੜ ਬਣਾ ਲੈ। ਕਹੋ ਲਾਲ ਜੀ, ਹੇ ਸਤਿਗੁਰ ਅਸੀਂ ਤੇਰੇ ਹਾਂ, ਮਾੜੇ ਚੰਗੇ ਤੇਰੇ ਹਾਂ, ਭੁੱਲੇ ਭਟਕੇ ਤੇਰੇ ਹਾਂ, ਤੇਰੇ ਹਾਂ, ਹੇ ਪਿਆਰੇ ਪ੍ਰੀਤਮ ਜੀ, ਤੇਰੇ ਹਾਂ ਤੇਰੇ। ਇਉਂ ਕਹਿੰਦੀ ਅੱਖਾਂ ਤੋਂ ਨੀਰ ਦੇ ਰੌਂ ਵਗਾਉਂਦੀ, ਆਪਣੇ ਪ੍ਰੇਮ ਵਿੱਚ ਮਾਤਾ ਪੁੱਤ ਨੂੰ ਵੀ ਲੈ ਟੁਰੀ, ਅਤੇ ਐਸੀ ਸਮਾਈ ਕੇ ਘੜੀ ਪਰ ਹੋਸ਼ ਨਾ ਰਹੀ। ਫਿਰ ਅੱਖ ਖੁੱਲ੍ਹੀ ਤਾਂ ਬੋਲੀ, ਹਾਂ ਅੰਮੀ ਜੀ ਫਿਰ। ਮਾਈ, ਬਸ ਕਾਕੀ, ਸਤਿਗੁਰੂ ਨੂੰ ਅੰਗ ਸੰਗ ਪਛਾਣਨਾ ਇਹੋ ਸਤਿਗੁਰ ਦਾ ਮੇਲ ਹੈ। ਇਹੋ ਖਿੱਚ ਸਾਡੇ ਅਤੇ ਸਤਿਗੁਰ ਵਿੱਚ ਪੁੱਲ ਬਣਾ ਦਿੰਦੀ ਹੈ, ਜਿਸ ਪੁੱਲੋਂ ਸਾਰੀ ਮਿਹਰ ਦਾ ਮਾਲ ਸਾਡੇ ਘਰ ਆਉਂਦਾ ਹੈ। ਰਾਣੀ, ਪਰ ਪਿਆਰੀ ਅੰਮੀ, ਸਾਰੀਆਂ ਗੱਲਾਂ ਤਾਂ ਤੂੰ ਦੱਸੀਆਂ, ਤੂੰ ਕਹਿੰਦੀ ਹੈ ਮੈਂ ਕੁਛ ਨਹੀਂ, ਪਰ ਮੈਨੂੰ ਤੇਰੇ ਨਾਲ ਵੀ ਪਿਆਰ ਹੈ। ਮਾਈ, ਬੀਬੀ ਮੈਂ ਕੁਛ ਕਿਉਂ ਨਹੀਂ, ਸਤਿਗੁਰੂ ਦੇ ਚਰਨਾਂ ਨੂੰ ਪਿਆਰ ਕਰਨ ਵਾਲੀ, ਉਸਦੇ ਰੱਚੇ ਸਤਸੰਗ ਦੀਆਂ ਕੂਕਾਂ ਦੇਣ ਵਾਲੀ ਹਾਂ, ਪਰ ਹੋਰ ਕੁਛ ਮੈਂ ਨਹੀਂ ਹਾਂ। ਸਤਿਗੁਰ ਦੇ ਪਿਆਰੇ ਸੱਜਣ ਜਿਨ੍ਹਾਂ ਦੇ ਅੰਦਰ ਸਤਿਗੁਰੂ ਵਸਦਾ ਹੈ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆਂ ਮਿਲਾਏ, ਆਦਰ ਯੋਗ ਆਉਂਦੇ ਹਨ। ਪਰ ਕਾਕੀ, ਮੈਂ ਸੰਤ ਵੀ ਨਹੀਂ ਹਾਂ, ਨਾ ਹੀ ਕੋਈ ਪੂਜੇ ਹਾਂ। ਉਂਝ ਉਸੂਲ ਦੀ ਬਾਤ ਇਹ ਹੈ ਕਿ ਜਿਵੇਂ ਵਾਹਿਗੁਰੂ ਨੇ ਗੁਰੂ ਜੀ ਨੂੰ ਸੰਸਾਰ ਤਾਰਨ ਲਈ ਰਚਿਆ ਹੈ, ਤਿਵੇਂ ਗੁਰੂ ਨੇ ਗੁਰਬਾਣੀ ਦੀ ਬੀੜ ਅਰ ਸਤਸੰਗ ਰਚਿਆ ਹੈ। ਗਿਆਨ ਜੋ ਵਾਹਿਗੁਰੂ ਨੇ ਉਹਨਾਂ ਨੂੰ ਬਖਸ਼ਿਆ ਹੈ, ਉਹ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਿਰੋ ਲਿਖ ਦਿੱਤਾ ਹੈ। ਉਹ ਸੱਚੇ ਸੁੱਚੇ ਅਮੋਲਕ ਬ੍ਰਹਮ ਗਿਆਨ ਨੂੰ ਆਪਣੇ ਹਿਰਦੇ ਦਾ ਸਰੂਪ ਦੱਸ ਕੇ ਤੁਹਾਨੂੰ ਪਤਾ ਹੈ, ਗੁਰੂ ਅਰਜਨ ਦੇਵ ਜੀ ਨੇ ਸੀਸ ਨਿਵਾਇਆ ਅਤੇ ਦਸਮ ਗੁਰੂ ਜੀ ਸਤਿਕਾਰ ਦੇ ਅਤੇ ਸਾਡੀ ਰਹਿਬਰੀ ਲਈ ਸਾਨੂੰ ਦਿੰਦੇ ਹਨ, ਅਤੇ ਉਸ ਬ੍ਰਹਮ ਗਿਆਨ ਦੇ ਪ੍ਰਚਾਰ ਲਈ ਸਤਸੰਗ ਬਣਾਇਆ ਹੈ। ਸਤਸੰਗ ਦੀ ਸਹਾਇਤਾ ਨਾਲ ਸਾਰਾ ਉਧਾਰ ਅਤੇ ਕਲਿਆਣ ਦਾ ਕੰਮ ਪਿਆ ਹੁੰਦਾ ਹੈ। ਸਤਿਗੁਰ ਪੁਰਖ ਹਰ ਧਿਆਏ ਦਾ, ਸਤਸੰਗਤ ਸਤਿਗੁਰ ਪਾਏ, ਸਤਸੰਗਤ ਸਤਿਗੁਰ ਸੇਵ ਦੇ, ਹਰ ਮੇਲੇ ਗੁਰ ਮੇਲਾਏ, ਇਹ ਭਉਜਲ ਜਗਤ ਸੰਸਾਰ ਹੈ, ਗੁਰਬੋਇਥ ਨਾਮ ਤਰਾਏ, ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਏ, ਤੁਰਮਸਤਕ ਹਰ ਪ੍ਰਭ ਲਿਖਿਆ, ਗੁਰੂ ਨਾਨਕ ਮਿਲਿਆ ਆਏ, ਜਮ ਕੰਕਰ ਮਾਰ ਬਿਦਾਰਿਅਨ, ਹਰ ਦਰਗਹਿ ਲੈ ਛਡਾਏ, ਗੁਰਸਿੱਖਾਂ ਨੂੰ ਸ਼ਾਬਾਸ ਹੈ, ਅਰ ਤੁੱਠਾ ਮੇਲ ਮਿਲਾਏ। ਸਤਿਗੁਰੂ ਵਾਹਿਗੁਰੂ ਦੇ ਪ੍ਰੇਮ ਵਿੱਚ ਪ੍ਰੇਮ ਰੂਪ ਹੈ, ਉਧਰੋਂ ਵਾਹਿਗੁਰੂ ਉਹਨਾਂ ਨੂੰ ਪ੍ਰੇਮ ਕਰਦਾ ਹੈ ਅਤੇ ਆਪਣਾ ਰੂਪ ਦੱਸਦਾ ਹੈ। ਇੱਧਰ ਸਤਿਗੁਰੂ ਜਿਨ੍ਹਾਂ ਦਾ ਉਧਾਰ ਕਰਦਾ ਹੈ, ਉਹਨਾਂ ਨੂੰ ਆਖਦਾ ਹੈ ਇਹ ਮੇਰੇ ਹਨ, ਮੇਰਾ ਰੂਪ ਹਨ। ਰਾਣੀ, ਧੰਨ ਪਿਆਰਾ ਸਤਿਗੁਰੂ, ਧੰਨ ਸਾਡਾ ਚੋਜੀ ਸਤਿਗੁਰੂ। ਮਾਈ, ਸੋ ਬੀਬੀ, ਤਾਰਨਹਾਰ ਅਕਾਲ ਪੁਰਖ ਆਪ ਸਤਿਗੁਰੂ ਹੈ, ਅਤੇ ਆਪਣੀ ਗੁਰਿਆਈ ਦਾ ਕੰਮ ਸਾਡੀ ਮੋਟੀ ਸੂਝ ਦੀ ਖਾਤਰ ਗੁਰੂ ਸਾਹਿਬ ਜੀ ਦੇ ਰੂਪ ਵਿੱਚ ਉਹਨਾਂ ਨੂੰ ਸੌਂਪ ਰਿਹਾ ਹੈ। ਗੁਰੂ ਜੀ ਜੀਵਾਂ ਨੂੰ ਤਾਰ ਰਹੇ ਹਨ, ਉਹਨਾਂ ਤੋਂ ਤਰਿਆ ਹੋਇਆਂ ਦਾ ਪੰਥ ਸਤਸੰਗ ਹੈ, ਅਤੇ ਸਤਸੰਗ ਵਿੱਚ ਨਾਮ ਰਸੀਏ ਗੁਰਮੁਖ ਸਤਿਗੁਰ ਦੇ ਹੁਕਮ ਵਿੱਚ ਪ੍ਰਚਾਰ ਕਰਕੇ ਜੀਦਾਨ ਨਾਮਦਾਨ ਦੇ ਰਹੇ ਹਨ। ਰਾਣੀ, ਬੀਬੀ ਅੰਮੀ, ਐਸੇ ਸਤਿਗੁਰ ਦਾ, ਐਸੇ ਉੱਚੇ ਵੱਡੇ ਮਿਹਰ ਅਤੇ ਦਇਆ ਨਾਲ ਭਰੇ ਪ੍ਰੇਮ ਸਰੂਪ ਸਤਿਗੁਰ ਦਾ ਧਿਆਨ ਅਤੇ ਪਿਆਰ ਅੰਦਰ ਵਸਦਿਆਂ, ਤੁਹਾਡੇ ਵਰਗੇ ਪਾਵਨ ਸਤਸੰਗੀਆਂ ਦੇ ਮੰਡਲ ਵਿੱਚ ਵਸਦਿਆਂ, ਅੱਜ ਇਹਨਾਂ ਹਥਿਆਰੇ ਕੰਨਾਂ ਨੇ ਨਿੰਦਿਆ ਸੁਣੀ ਔਰ ਦੁੱਖ ਪਾਇਆ, ਪਰ ਸ਼ੁਕਰ ਹੈ ਕਿ ਆਪ ਦੇ ਜੀ ਦਾਤੇ ਸਤਸੰਗ ਨੇ ਰੱਖ ਲਿਆ। ਮਾਈ, ਬੱਚੀਏ, ਸੰਸਾਰ ਵਿੱਚ ਨਿੰਦਿਆ ਨੇ ਬੜੇ ਬੜੇ ਦੁੱਖ ਦਿੱਤੇ ਹਨ, ਸਿਦਕ ਭਰੋਸੇ ਦੇ ਮੰਦਰ ਇਸੇ ਨੇ ਢਾਏ ਹਨ, ਸੱਚੇ ਮਿੱਤਰਾਂ ਦੇ ਪਰਸਪਰ ਵਿਸ਼ਵਾਸ ਇੱਕ ਜਿੰਦ ਇਸਤਰੀ ਭਰਤਾ ਦੇ ਪਰਸਪਰ ਨਿਸ਼ਚੇ ਇਸ ਨੇ ਤੋੜੇ ਹਨ। ਇਸ ਕਰਕੇ ਸਤਿਗੁਰੂ ਨੇ ਨਿੰਦਾ ਨੂੰ ਮਹਾਨ ਪਾਪ ਦੱਸਿਆ ਹੈ, ਇਸ ਤੋਂ ਰੋਕਿਆ ਹੈ। ਕਦੇ ਕੰਨ ਦੇ ਕੇ ਨਿੰਦਿਆ ਨਾ ਸੁਣੀਏ, ਮੱਲੋ ਮੱਲੀ ਪਏ ਤਾਂ ਦ੍ਰਿੜ ਚਟਾਨ ਵਾਂਗੂ ਅਹਿਲ ਰਹੀਏ। ਕੁਛ ਅੰਦਰ ਹਿਲ ਖਲੋਵੇ ਤਾਂ ਗੁਰਬਾਣੀ ਅਤੇ ਸਤਸੰਗ ਦੀ ਸ਼ਰਨ ਲਈਏ। ਰਾਣੀ ਸਤਿਬਚਨ, ਮਾਤਾ ਜੀ ਬੇਅਦਬੀ ਨਾ ਹੋਵੇ ਤਾਂ ਸਤਿਗੁਰਾਂ ਦੇ ਦਰਸ਼ਨ ਦੀ ਦਾਤ। ਮਾਈ ਨੇੜੇ ਹੈ, ਪ੍ਰੀਤਮ ਜੀ ਆ ਰਹੇ ਹਨ। ਰਾਣੀ ਮੈਂ ਇਸ ਧਨ ਮੁਖ ਤੋਂ ਸਦਕੇ। ਮਾਈ ਦੱਸੋ ਹੁਣ ਹਿਰਦਾ ਨਿਰਭੈ ਹੈ। ਰਾਣੀ ਇੱਕੋ ਭੈ ਸੀ ਕਿ ਪਹਾੜੀ ਰਾਜੇ ਇਹ ਸੁਣ ਕੇ ਕਿ ਅਸੀਂ ਸਤਿਗੁਰ ਦੇ ਸਿੱਖ ਹੋ ਗਏ ਹਾਂ ਰਾਜ ਨਾ ਖੋ ਖੁਆ ਦੇਣ। ਸੋ ਇਹ ਭੈ ਆਪਣੇ ਦੋ ਉਪਦੇਸ਼ਾਂ ਨਾਲ ਕੱਟਿਆ ਹੈ। ਇੱਕ ਤਾਂ ਆਪਨੇ ਜੋ ਸ਼ਬਦ ਗਾਵਿਆ ਹੈ, ਜੋ ਰਾਜ ਦੇਹ ਤਾਂ ਕਵਨ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਜਦ ਸਤਿਗੁਰ ਦੇ ਨਾਮ ਦੇ ਰਸ ਵਿੱਚ ਸਾਨੂੰ ਰਸੀਏ ਕਰ ਦੇਣਾ ਹੈ, ਸਾਡੇ ਅੰਦਰ ਨਾਮ ਦਾ ਨਿਵਾਸ ਰਹਿਣਾ ਹੈ, ਤਦ ਰਾਜ ਕੀ ਅਤੇ ਭੀਖ ਕੀ। ਦੂਜੀ ਜੋ ਤੁਕ ਆਪਨੇ ਹੁਣੇ ਪੜੀ ਸੀ, ਸਤ ਕਰੇ ਜਿਨ ਗੁਰੂ ਪਛਾਤਾ, ਸੋ ਕਾਹੇ ਕੋ ਡਰਦਾ ਜੀਓ। ਜਦ ਸਾਡਾ ਧਰਮ ਇਹ ਹੈ ਕਿ ਸਤਿਗੁਰੂ ਜੀ ਨੂੰ ਹੈ ਕਰਕੇ ਪਛਾਣੀਏ, ਤਾਂ ਡਰਨਾ ਸਾਡਾ ਕੰਮ ਨਹੀਂ। ਅਸਾਂ ਗੁਰੂ ਜੀ ਦੀ ਸ਼ਰਨ ਲੈ ਕੇ ਉਸਨੂੰ ਅੰਗ ਸੰਗ ਸਮਝਣਾ ਅਤੇ ਉਸਦੀ ਟੇਕ ਅਤੇ ਪਿਆਰ ਭਰੀ ਯਾਦ ਵਿੱਚ ਰਹਿਣਾ ਹੈ। ਡਰ ਅਤੇ ਭਾਉ ਸਤਿਗੁਰ ਦੇ ਹਵਾਲੇ। ਮਾਈ ਜਦ ਸਤਿਗੁਰ ਦੀ ਟੇਕ ਅੰਦਰ ਹੋਵੇ, ਨਾਮ ਵਿੱਚ ਨਿਵਾਸ ਹੋਵੇ, ਤਦ ਸੁਰਤ ਜ਼ਰੂਰ ਨਿਰਭੈ ਪਦ ਵਿੱਚ ਪਹੁੰਚਦੀ ਹੈ। ਜੋ ਹਰ ਨਾਮ 'ਤੇ ਆਵੇ ਤਿੰਨ ਡਰ ਸੱਟ ਕਰਦੇ ਆ। ਵਾਹਿਗੁਰੂ ਦੇ ਤ੍ਰਾਣ ਦੀ ਬਾਣ ਵਾਲੇ ਨਿਰਭੈ ਪੁਰਖ ਭੈ ਹੇਠ ਦਬਿਆਂ ਕੋਲੋਂ ਡਰ ਕੇ ਆਪਣੀ ਸੁਰਤ ਨੂੰ ਕਿਉਂ ਨਾਸ਼ ਕਰਨ। ਜੋ ਨਿਰਭੈ ਹੈ ਉਸਦਾ ਭੈ ਹੋਰਨਾਂ ਪਰ ਵੀ ਪੈਂਦਾ ਹੈ। ਨਿਰਭੈਤਾ ਵਾਲੇ ਦੀ ਪਵਿੱਤਰਤਾ ਦੀ ਅੱਗ ਤੋਂ ਭੈ ਵਾਲੇ ਦੇ ਪਾਪਾਂ ਮੜੇ ਕੰਬਦੇ ਹਨ। ਰਾਣੀ ਠੀਕ ਹੈ, ਆਪ ਦੇ ਵਾਕ ਸੱਤੇ ਹਨ। ਮਾਈ ਮੈਂ ਤਾਂ ਸਤਿਗੁਰਾਂ ਤੋਂ ਸੁਣੇ ਵਾਕ ਸੁਣਾ ਰਹੀ ਹਾਂ। ਟਿੱਕਾ, ਵੱਡੀ ਅੰਮਾ ਜੀ ਸਾਨੂੰ ਫਿਰ ਸਤਿਗੁਰੂ ਜੀ ਦੇ ਕਦ ਦਰਸ਼ਨ ਹੋਣਗੇ। ਮਾਈ ਸਤਿਗੁਰੂ ਜੀ ਪੌਂਟੇ ਤੋਂ ਤੁਰ ਪਏ ਹਨ, ਔਰ 10-12 ਦਿਨ ਤੋਂ ਮੇਦਨੀ ਪ੍ਰਕਾਸ਼ ਦੇ ਅਟਕਾਏ ਨਾਹਣ ਇਲਾਕੇ ਦੇ ਬਨਾਂ ਵਿੱਚ ਠਹਿਰੇ ਹੋਏ ਹਨ। ਮੇਰੇ ਖਿਆਲ ਵਿੱਚ ਛੇਤੀ ਹੀ ਇਸ ਪਾਸੇ ਤੋਂ ਲੰਘਣਗੇ। ਟਿੱਕਾ ਜੀ, ਫਿਰ ਮਾਈ ਜੀ ਤੁਹਾਨੂੰ ਪੱਕ ਹੈ ਕਿ ਗੁਰੂ ਜੀ ਇੱਧਰੋਂ ਲੰਘਣਗੇ? ਜੇ ਸੰਸਾ ਹੋਵੇ ਤਾਂ ਕੋਈ ਅਹਿਲਕਾਰ ਬਿਨੈ ਕਰਨ ਹਿੱਤ ਘੱਲ ਦੇਵੀਏ। ਮਾਈ ਮੇਰੇ ਜਸਰਾਏ ਟਿੱਕਾ ਜੀ, ਸੰਦੇਸਾ ਘੱਲਣ ਦੀ ਲੋੜ ਨਹੀਂ, ਅਤੇ ਨਾ ਅੱਗੇ ਸਤਿਗੁਰਾਂ ਪਾਤਸ਼ਾਹ ਦੀ ਭਾਵਨੀ ਦਾ ਕਿਸੇ ਨੇ ਕੋਈ ਜ਼ਿਕਰ ਚਲਾਇਆ ਹੈ। ਪਰ ਉਹਨਾਂ ਦਾ ਬਿਰਦ ਸ਼ਰਣਾਗਤਾਂ ਲਈ ਸ਼ਰਣ ਪਾਲ ਹੈ। ਇਸ ਕਰਕੇ ਅਸੰਭਵ ਹੈ ਕਿ ਤੁਹਾਡੇ ਪ੍ਰੇਮ ਦੀ ਖਿੱਚ ਦੇ ਹੁੰਦਿਆਂ ਕਿਸੇ ਹੋਰ ਰਸਤਿਓਂ ਲੰਘ ਜਾਣ ਔਰ ਦਰਸ਼ਨ ਨਾ ਦੇਣ। ਰਾਣੀ ਸੱਚ ਹੈ, ਮਾਤਾ ਜੀ ਸਾਡਾ ਪ੍ਰੇਮ ਤਾਂ ਜੇ ਕੁਛ ਨਹੀਂ, ਆਪ ਦੀ ਬਖਸ਼ਿਸ਼ ਤੇ ਆਸ ਹੈ ਕਿ ਉਹ ਮੇਰਾਂ ਦੇ ਸਾਈਂ ਸਾਨੂੰ ਜ਼ਰੂਰ ਨਿਵਾਜਣਗੇ। ਸੰਦੇਸਾ ਘੱਲਣਾ ਬੇਅਦਬੀ ਹੈ, ਅਸੀਂ ਕੀ ਨਿਰਗੁਣ ਆ ਰਹੇ ਹਾਂ ਜੋ ਐਸੇ ਪਵਿੱਤਰ ਤੇਜ ਨੂੰ ਸਤ ਘੱਲਣ ਦਾ ਹੀਆ ਕਰੀਏ। ਪਰ ਮਾਈ ਜੀ, ਜੇ ਸਤਿਗੁਰਾਂ ਨੇ ਕਿਰਪਾ ਕੀਤੀ, ਦਾਸਾਂ ਨੂੰ ਅਪਣਾਇਆ, ਤਦ ਜਨਮ ਸਫਲ ਹੋ ਜਾਏਗਾ। ਮਾਈ ਜ਼ਰੂਰ ਆਉਣਗੇ ਔਰ ਜੀਦਾਨ ਦੇਣਗੇ, ਇਹ ਮੇਰਾ ਭਰੋਸਾ ਹੈ। ਮਾਈ ਜੀ ਦਾ ਨਾਂ ਸਭਰਾਈ ਕੌਰ ਸੀ। ਦੂਸਰਾ, ਜਮਨਾ ਦਾ ਕਿਨਾਰਾ ਜਿੱਥੇ ਸਤਿਗੁਰੂ ਜੀ ਨੇ ਪੌਂਟੇ ਦੀ ਨੀਂਹ ਧਰੀ ਸੀ, ਜਿੱਥੇ ਅੱਜ ਕੱਲ੍ਹ ਸੁੰਦਰ ਛੋਟਾ ਜਿਹਾ ਪਰ ਉੱਚਾ ਗੁਰਦੁਆਰਾ ਹੈ, ਇੱਕ ਅਚਰਜ ਕੁਦਰਤੀ ਨਜ਼ਾਰੇ ਦਾ ਥਾਂ ਹੈ। ਨਦੀ ਦਾ ਸੁੰਦਰ ਪ੍ਰਵਾਹ, ਰਮਣੀਕ ਕੁਦਰਤੀ ਨਜ਼ਾਰੇ ਮਨ ਨੂੰ ਮੋਹੇ ਬਿਨ ਨਹੀਂ ਛੱਡਦੇ। ਅਸਲ ਵਿੱਚ ਇਹ ਥਾਂ ਦੇਖ ਕੇ ਅੰਦਾਜ਼ਾ ਆਉਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੁਦਰਤੀ ਸੁੰਦਰਤਾ ਦੇ ਕਿੱਡੇ ਵੱਡੇ ਕਦਰਦਾਨ ਅਤੇ ਪਿਆਰੇ ਸਨ, ਔਰ ਉਹਨਾਂ ਦੀ ਚੋਣ ਕੈਸੀ ਅਦਭੁਤ ਹੋਇਆ ਕਰਦੀ ਸੀ। ਪਿੱਛੇ ਸਫ਼ਾ 140 ਤੇ 10 ਆਏ ਹਾਂ ਕਿ ਪੰਘਾਣੀ ਜੁੱਧ ਜਿੱਤ ਕੇ ਪਹੁੰਚੇ ਆਏ ਤਾਂ ਸਿੱਖਾਂ ਵਿੱਚ ਫਤਿਹ ਸ਼ਾਹ ਤੇ ਹੱਲਾ ਕਰਨ ਦਾ ਚਾਉ ਸੀ, ਪਰ ਸਤਿਗੁਰੂ ਜੀ ਨੇ ਆਪਣੇ ਵਿਜੇ ਪਾ ਚੁੱਕੇ ਦਲ ਦੇ ਉਤਸ਼ਾਹ ਨੂੰ ਫਤਿਹ ਸ਼ਾਹ ਪਰ ਹੱਲਾ ਕਰਨੋਂ ਰੋਕਿਆ। ਰੁਕ ਤਾਂ ਗਏ ਪਰ ਉਹਨਾਂ ਦੇ ਵਧੇ ਹੋਏ ਦਿਲਾਂ ਦੇ ਉਛਾਲੇ ਬੜੇ ਅਜਰ ਦੇਖੇ। ਤਦ ਵਿਚਾਰਿਆ ਕਿ ਹੁਣ ਇਹਨਾਂ ਦੇ ਪੈਰ ਟਿਕਣੇ ਨਹੀਂ, ਇਹਨਾਂ ਨੂੰ ਮੋੜਨ ਵਰਜਣ ਦੀ ਥਾਂ ਅਨੰਦਪੁਰ ਦੇ ਮੁੜ ਵਸਾਉਣ ਅਤੇ ਕਿਲ੍ਹੇ ਬੰਦ ਕਰਨ ਵੱਲ ਲਾ ਦੇਈਏ। ਸ੍ਰੀ ਮੁਖਵਾਕ ਵਿੱਚ ਵੀ ਇਹ ਗੱਲ ਆਈ ਹੈ, ਜੁੱਧ ਜੀਤ ਆਏ ਜਬ ਟਿਕੇ ਨਾ ਤਿੰਨ ਪੁਰ ਪਾਉਣ। ਸੋ ਪਹੁੰਚੇ ਤੋਂ ਤਿਆਰੀ ਆਰੰਭੀ ਗਈ ਅਤੇ ਭਾਰ ਬਰਦਾਰੀ ਦੇ ਸਮਾਨ ਹੋ ਗਏ। ਸਭ ਤੋਂ ਪਹਿਲਾਂ ਤਾਂ ਸੁੱਖ ਦਾ ਸਮਾਨ ਜ਼ਖਮੀਆਂ ਦਾ ਸੀ, ਜੋ ਬੜੇ ਆਰਾਮ ਨਾਲ ਤੋਰੇ ਗਏ। ਰਾਖੀ ਦਾਰੀ ਇਲਾਜ ਅਤੇ ਖਾਣ ਪਾਣ ਦੇ ਸਮਾਨ ਨਾਲ ਕੀਤੇ ਗਏ। ਸਾਰੀ ਤਿਆਰੀ ਹੋ ਕੇ ਕੂਚ ਹੋ ਗਈ। ਸ੍ਰੀ ਗੁਰੂ ਜੀ ਨੇ ਲਾਹੜ ਪਿੰਡ ਲਾਗੇ ਆ ਕੇ ਡੇਰਾ ਪਾ ਦਿੱਤਾ ਅਤੇ ਇੱਥੇ 12-13 ਦਿਨ ਮੁਕਾਮ ਰੱਖਿਆ ਅਤੇ ਸੈਰ ਸ਼ਿਕਾਰ ਕਰਦੇ ਰਹੇ। ਇੱਥੇ ਸਿਕੰਦਰ ਲੋਧੀ ਦੀ ਸ਼ਿਕਾਰਗਾਹ ਸੀ, ਉਹ ਇੱਥੇ ਆ ਕੇ ਟਿਕਿਆ ਅਤੇ ਸ਼ਿਕਾਰ ਕਰਿਆ ਕਰਦਾ ਸੀ। ਇੱਕ ਹੋਰ ਮੁਖਲਸ ਖਾਂ ਨਾਮੇ ਮੁਗਲਾਂ ਦੇ ਅਹੁਦੇਦਾਰ ਨੇ ਇੱਥੇ ਕਿਲ੍ਹਾ ਬਣਾਇਆ ਹੋਇਆ ਸੀ, ਜਿਸ ਨੂੰ ਮਖਲਸ ਗੜ੍ਹ ਕਹਿੰਦੇ ਸਨ। ਇਸੇ 'ਤੇ ਕਬਜ਼ਾ ਕਰਕੇ ਬਾਬੇ ਬੰਦੇ ਨੇ ਇਸ ਨੂੰ ਲੋਹਗੜ੍ਹ ਬਣਾਇਆ ਅਤੇ ਆਪ ਇੱਥੇ ਹੀ ਰਿਹਾ ਸੀ ਅਤੇ ਕਿਤਨਾ ਚਿਰ ਪਾਤਸ਼ਾਹੀ ਦਲਾਂ ਦੇ ਮੁਕਾਬਲੇ ਕਰਦਾ ਰਿਹਾ ਸੀ। ਜਿੱਥੇ ਸਤਿਗੁਰਾਂ ਦਾ ਤੰਬੂ ਲੱਗਾ ਸੀ, ਉੱਥੇ ਹੁਣ ਟੋਕਾ ਸਾਹਿਬ ਨਾਮੇ ਗੁਰਦੁਆਰਾ ਹੈ। ਇਸ ਤੋਂ ਕੋਕੋ ਦੀ ਵਿਥਪੁਰ ਇੱਕ ਪਿੰਡ ਹੈ, ਜਿਸਦਾ ਨਾਮ ਹੁਣ ਟੋਟਾ ਹੈ। ਇਸ ਪਿੰਡ ਦੇ ਰੰਗਣਾ ਨੇ ਸਤਿਗੁਰਾਂ ਦੇ ਭਾਰ ਬਰਦਾਰੀ ਦੇ ਊਠ ਚੁਰਾ ਲਏ, ਜੋ ਫੜੇ ਗਏ ਅਤੇ ਸਤਿਗੁਰੂ ਜੀ ਨੇ ਪਿੰਡ ਨੂੰ ਕਿਹਾ ਕਿ ਇਹ ਤਾਂ ਟੋਟਾ ਹੈ, ਹੁਣ ਤੱਕ ਉਸਨੂੰ ਲੋਕ ਟੋਟਾ ਕਹਿੰਦੇ ਹਨ। ਇਹ ਵੀ ਲਿਖਿਆ ਹੈ ਕਿ ਲਾਹੜ ਸ੍ਰੀ ਗੁਰੂ ਜੀ 10-12 ਦਿਨ ਰਾਜੇ ਮੇਦਨੀ ਪ੍ਰਕਾਸ਼ ਦੇ ਸੰਦੇਸੇ ਆਉਣ 'ਤੇ ਉਤਰੇ ਅਤੇ ਠਹਿਰੇ ਰਹੇ ਸੀ। ਬੁੱਧੂ ਸ਼ਾਹ ਵੀ ਸਡੋਰੇ ਤੋਂ ਇੱਥੇ ਆ ਕੇ ਆਪ ਦੇ ਸਤਸੰਗ ਵਿੱਚ ਸੁਖੀ ਹੁੰਦਾ ਰਿਹਾ ਸੀ। ਇੱਥੇ ਦੀਵਾਨ ਸਜਦੇ ਰਹੇ, ਸੰਗਤਾਂ ਵੀ ਹਾਜ਼ਰ ਹੁੰਦੀਆਂ ਅਤੇ ਲਾਹੇ ਲੈਂਦੀਆਂ ਰਹੀਆਂ। ਸਤਿਗੁਰੂ ਜੀ ਨੇ ਇੱਥੇ ਕੁਛ ਦਿਨ ਠਹਿਰਣ ਦੀ ਜਦ ਠਾਣ ਲਈ ਸੀ ਤਾਂ ਆਪ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਆਗਿਆ ਕੀਤੀ ਸੀ ਕਿ ਤੁਸੀਂ ਸਾਰਾ ਡੇਰਾ ਅਤੇ ਵਹੀਰ ਲੈ ਕੇ ਤੁਰ ਪਾਓ, ਸੈਨਾ ਵੀ ਨਾਲ ਕੂਚ ਕਰੇ, ਜ਼ਖਮੀਆਂ ਦਾ ਖਾਸ ਪ੍ਰਬੰਧ ਕਰੋ ਅਤੇ ਮੰਜ਼ਲਾਂ ਛੋਟੀਆਂ ਕਰੋ ਜੋ ਬਿਮਾਰਾਂ ਨੂੰ ਖੇਚ ਲਾਣਾ ਹੋਣ। ਸਾਡੇ ਇੱਥੋਂ ਤੁਰ ਕੇ ਆਪਣ ਤੱਕ ਆਪ ਅਨੰਦਪੁਰ ਪਹੁੰਚ ਪਾਓਗੇ। ਆਪਣੇ ਪਾਸ ਸਾਹਿਬ ਨੇ 94 ਵੀਰ, ਕੁਛ ਸਿਆਣੇ ਅਤੇ ਰਣਜੀਤ ਨਗਾਰਾ ਰੱਖ ਲਿਆ ਅਤੇ ਹੋਰ ਸਭ ਨੂੰ ਵਿਦਾ ਕਰ ਦਿੱਤਾ। 13ਵੇਂ ਦਿਨ ਸਤਿਗੁਰੂ ਜੀ ਨੇ ਦੀਵਾਨ ਦੀ ਸਮਾਪਤੀ ਵੇਲੇ ਕੁਛ ਆਕਾਸ਼ ਵੱਲ ਤੱਕਿਆ ਅਤੇ ਫਿਰ ਉੱਤਰ ਪੱਛੋਂ ਵੱਲ ਦੇਖਿਆ। ਇਉਂ ਜਾਪਦਾ ਸੀ ਜਿਕੂੰ ਦਿਸ਼ਾ ਦੀ ਕੋਰੀ ਪੋਥੀ ਵਿੱਚੋਂ ਕੋਈ ਅੱਖਰ ਵਾਚ ਰਹੇ ਹਨ। ਫਿਰ ਕੁਛ ਸੱਜਲ ਨੇਤਰ ਹੋ ਕੇ ਬਹੁਤ ਚਿਰ ਮੁੰਦੇ ਨੈਣਾਂ ਵਿੱਚ ਅਖੰਡ ਸਮਾਧੀ ਵਿੱਚ ਨਿਮਗਨ ਰਹੇ। ਜਦੋਂ ਉੱਠੇ ਤਦ ਆਗਿਆ ਦਿੱਤੀ ਕਿ ਸਵੇਰੇ ਕੂਚ ਹੋ ਜਾਏ। ਜਦ ਰਸਤੇ ਦੇ ਆਗੂਰੇ ਨੇ ਰਸਤੇ ਦਾ ਵੇਰਵਾ ਪੁੱਛਿਆ ਤਾਂ ਆਗਿਆ ਹੋਈ ਕਿ ਰਾਮਗੜੀਏ ਦੇ ਰਾਜ ਵਿੱਚ ਟਾਬਰੇ ਦੇ ਲਾਗੇ ਦੀ ਚੱਲ ਨਿਕਲੋ। ਔਰ ਮੁਕਾਮ ਪਹਿਲਾ ਟਾਬਰੇ ਦੱਸਿਆ ਅਤੇ ਅਗਲੇ ਮੁਕਾਮ ਲਈ ਕਿਹਾ ਕਿ ਜਿੱਥੇ ਕਰਤਾ ਪੁਰਖ ਦੀ ਰਜ਼ਾਇ ਹੋਵੇਗੀ ਮੁਕਾਮ ਹੋ ਜਾਏਗਾ। ਜੋ ਜੀ ਸਤਿਗੁਰੂ ਜੀ ਜੋ ਆਤਮ ਹੁਲਾਸ ਨਾਲ ਦਮ ਬਦਮ ਖਿੜੇ ਰਹਿੰਦੇ ਸਨ, ਇੱਕ ਸੁੰਦਰ ਘੋੜੇ 'ਤੇ ਚੜ੍ਹੇ ਜਾ ਰਹੇ ਹਨ, ਨਾਲ ਕੁਛ ਸਿੰਘ ਹਨ, ਬਾਕੀ ਸੈਨਾ ਅਤੇ ਸਮਾਨ ਮਗਰ ਆ ਰਿਹਾ ਹੈ। ਰਸਤੇ ਵਿੱਚ ਇੱਕ ਥਾਂ ਇੱਕ ਬ੍ਰਾਹਮਣ ਸੂਰਜ ਵੱਲ ਧਿਆਨ ਜੋੜੀ ਮੱਥਾ ਟੇਕਦਾ ਦਿਸਿਆ। ਸਤਿਗੁਰੂ ਜੀ ਨੇ ਹੱਸ ਕੇ ਕਿਹਾ ਕਿ ਸਭ ਸਾਮਾਨ ਕਰਤਾ ਪੁਰਖ ਨੇ ਮਨੁੱਖ ਦੇ ਵਾਸਤੇ ਰਚੇ ਹਨ, ਧੁੱਪ ਅਰ ਚਾਨਣ, ਹਵਾ ਅਰ ਪਾਣੀ, ਪ੍ਰਿਥਵੀ ਅਰ ਆਕਾਸ਼ ਸਾਰੇ ਇਸ ਦੇ ਆਰਾਮ ਵਾਸਤੇ ਹਨ। ਇਸ ਨੂੰ ਧਰਤੀ ਦੀ ਸਰਦਾਰੀ ਦੇ ਕੇ ਸਾਰੀ ਹੋਰ ਰਚਨਾ ਨੂੰ ਇਸਦਾ ਸੁਖਦਾਈ ਬਣਾਇਆ ਹੈ। ਪਰ ਦੇਖੋ, ਆਦਮੀ ਆਪਣੀ ਸਰਦਾਰੀ ਭੁੱਲ ਗਿਆ ਹੈ। ਇਸ ਦੀ ਸਰਦਾਰੀ ਕਰਤਾ ਪੁਰਖ ਦੀ ਸੇਵਾ ਅਤੇ ਪ੍ਰੇਮ ਵਿੱਚ ਸੀ। ਇਸਨੇ ਕਰਤਾ ਪੁਰਖ ਤੋਂ ਮੂੰਹ ਮੋੜ ਕੇ ਕੀਤੀ ਹੋਈ ਨਾਲ ਨਿਹੋ ਲਾਇਆ ਹੈ। ਜਿਹੜੀਆਂ ਸੋਹਣੀਆਂ ਅਤੇ ਇਸਦੇ ਵੱਸ ਆ ਸਕਣ ਵਾਲੀਆਂ ਚੀਜ਼ਾਂ ਰਚਨਾ ਵਿੱਚ ਹਨ, ਉਹਨਾਂ ਨਾਲ ਨਿਹੋ ਜੋੜ ਬੈਠਾ ਹੈ। ਇਸ ਭੁੱਲ ਨੇ ਇਸਨੂੰ ਹੋਰ ਭੁਲੇਖੇ ਵਿੱਚ ਪਾ ਦਿੱਤਾ ਹੈ कि रचना दियां जिन्ना सुंदर चीज़ां पर इसका वसीकार नहीं उन्हां कीतियां हुई नूं करता करके जानन लग पिया है। सो जिन्हां पासों इसने निरपै होके सुख लैने सन उन्हां तो डरदा है ते भय तारदा है और उन्हां दे त्रास विच भरमदा है ते उन्हां अगे नक रगड़दा है। सरदार जो सी सो खिदमतगार हो गया है। तद आलम ने कहा, दीन रक्षक जी कुछ वधीक कृपा करो। तद गुरु जी बोले, मनुख अपने शरीर दे अवयवां दा मालक है, अपने इंद्रियां ते मन दा मालक है, पर ए इस घर दे राज विच ही मालकी भुलाई बैठा है। बार ए सृष्टि विच हर बलवान शह तो पै खांदा है ते हर मोह लैण वाली शह दे मगर लोभी होया फिरदा है। इस तरह नितणा हो गया है। जेकर करतार नूं पछाणे ते उस दे प्यार विच रहे तद इस ओट दे रंग विच सारी धरती पर आप नूं सरदार पछाणेगा। तुहानूं इन्हां वहमां तों कढ के मैं बलवान बनाया है, धक्के तोड़ियां लई नहीं पर इस लई कि तुसी सुरजीत हो जाओ, जाग पाओ। तुसी इकला इकला धरती विच सरदार हो। सरदार होण करके तुसी लख लख दे आगू हो जाओ। जो टठे मन्ना वाले धरती पर पनिहार हो रहे हन इस राह तुर के सरदार हो जाणगे। हाँ, जिस दे अंदर जो जगी है, जिसने अपने अंदरली ओट तक ली है और अपने आप नू दृष्टमान तो चेहरा लख के सुरत चढ़ा के चढ़दी कला तारी है, ओ मेरा लखियर लखां ते पारू है। ऐसे बन के तुहाडे हुक्म वे तुहाडा मन है, तुहाडे हुक्म वे तुहाडे इंद्रे हन, तुहाडे हुक्म विच शरीर दे अंग हन, तुहाडे हुक्म विच शरीर दे अवयव हर किणका मात्र हन। तुसी वायु पौण पानी चानणे ते धुप गर्मी पर भी इस तरह वसीकार रखदे हो, पर जे आपे नूं दृष्टमानी अभेदता विच टठे होए झुकाव विच रखोगे तां फिर तुसी टह जाओगे। दृष्टा पद विच मन नूं रखो ते उच्चे रखो। देखो, अहंग ब्राह्मण सूरज तो थर थर कंब रहा है। देखो, ओ ब्राह्मण सूरज तो थर थर कंब रहा है और उस अगे नक रगड़ रहा है, पर असल विच सूरज वाहिगुरु दे पै विच है। जे अंतर आत्मे असी वाहिगुरु दी चरण शरण वसदे हाँ तां सूरज दा पै क्यों मनीए। आत्मा रचनहार नाल अभेद सारी रचना दा मालक है। चाहिदा ए सी के ब्राह्मण सूरज नू कह के, हे प्रकाश पुंज, तेरे विच जो चानणा निगर दामनक शक्ति है, इस विचों मेरे शरीर दे अंगा नू लोड़ींदे चानण निकते दामनक रौं दा हिस्सा दे, जो मेरा शरीर वधीक काम देण वाला मेरा सेवक रहे। लोकी हवा तो डरदे हन कि बीमार ना कर देवे, पर हवा तां अरोगता दा चाकर सी। पानी तो डरदे हन अर वरण समझ के अर्गियां देंदे हन, पर जल तां पालनहार सी। इसे तरह चानण ते धुप सब शरीर दे सुख लई हन। शरीर दे अंदर वसण वाला सरदार है, जे मालक दे हुक्म विच तुरे तां। जो हुक्म नूं मन जाणदा है ਉਹ ਹੁਕਮ ਮਨਾਉਣ ਵਿੱਚ ਪ੍ਰਵੀਨ ਹੁੰਦਾ ਹੈ। ਉਹ ਸਾਰੀ ਰਚਨਾ ਪਾਸੋਂ ਵਧੀਕ ਤੋਂ ਵਧੀਕ ਸੁੱਖ ਲੈ ਸਕਦਾ ਹੈ, ਪਰ ਅੰਤਰ ਆਤਮੇ ਮੇਲ ਪਾਏ ਬਿਨਾਂ ਸੁਰਤ ਵਿੱਚ ਸਰਦਾਰੀ ਦਾ ਭਾਵ ਨਹੀਂ ਉਪਜਦਾ। ਐਵੇਂ ਜੋ ਆਪ ਨੂੰ ਉੱਚਾ ਸਮਝ ਬਈਦਾ ਹੈ ਉਹ ਅਹੰਕਾਰ ਹੈ। ਪਰਮਾਤਮਾ ਨਾਲ ਮੇਲ ਪਾ ਕੇ ਸੁਰਤ ਵਿੱਚ ਜੋ ਉੱਚਾ ਭਾਵ ਟਿਕਦਾ ਹੈ ਉਹ ਉਨਮਨ ਹੈ, ਉਹ ਅਸਲ ਚੜ੍ਹਦੀਆਂ ਕਲਾਂ ਹਨ। इस तरह दे निरोल चढ़दियां कलां दे उपदेश कर दे, अपने प्यारियां दे आत्म बलां दे वल खोल दे। श्री गुरु जी टाबरे पहुँचे, अगे डेरे दा समान कोई नहीं सी, पर श्री गुरु जी ने प्यारियां नू दस्या सी कि साढ़े वास्ते सब समान कुदरत अगे तैयार करेगी, सानू चिंता करन दी लोड़ नहीं। साढ़े लई मालक नू हर दम चेते करन दी लोड़ है। नानक, चिंता मत करो, चिंता तिसी है। जद असी मालक दे हो जाते हाँ तद मालक आपे साडा सब कुछ सवारदा है। ਸੋਈ ਗੱਲ ਹੋਈ। ਜਦ ਟਾਬਰੇ ਪਹੁੰਚੇ ਤਦ ਰਾਵ ਨੂੰ ਅੱਗੇ ਹੀ ਖਬਰ ਲੱਗ ਚੁੱਕੀ ਸੀ। ਉਤਾਰੇ ਲਈ ਸਾਫ ਮੈਦਾਨ ਸੀ, ਸੈਨਾ ਲਈ ਤੰਬੂ, ਲੰਗਰ, ਘੋੜਿਆਂ ਲਈ ਘਾਸ ਅਤੇ ਹੋਰ ਸਭ ਕੁਝ ਤਿਆਰ ਸੀ। ਰਾਏ ਨੇ ਆਪ ਆ ਕੇ ਦਰਸ਼ਨ ਕੀਤੇ, ਮੱਥਾ ਟੇਕਿਆ, ਤਲਵਾਰ ਚਰਨਾਂ ਵਿੱਚ ਪੇਸ਼ ਕੀਤੀ, ਇੱਕ ਘੋੜਾ ਅਤੇ 500 ਰੁਪਇਆ ਭੇਟਾ ਕੀਤਾ, ਔਰ ਪਹਾੜੀ ਕੰਬਲ ਜਿਨ੍ਹਾਂ ਨੂੰ ਗੁਦਮੇ ਆਖਦੇ ਹਨ ਬਹੁਤ ਸਾਰੇ ਭੇਟ ਕੀਤੇ। ਸ੍ਰੀ ਗੁਰੂ ਜੀ ਨੇ ਇੱਕ ਪੇਸ਼ ਕਬਜ਼ ਰਾਜੇ ਨੂੰ ਦਿੱਤੀ ਔਰ ਵਰ ਦਿੱਤਾ ਕਿ ਜਦ ਤੱਕ ਇਸ ਦਾ ਸਤਿਕਾਰ ਕਰੋਗੇ ਧਰਮ ਔਰ ਪ੍ਰਤਾਪ ਬਣਿਆ ਰਹੇਗਾ, ਸ਼ਸਤਰ ਦਾ ਸਨਮਾਨ ਦਾਤੇ ਨਾਲ ਅੰਤਰਾਤਮੇ ਨਿਹੋਂ ਦਾ ਵਸੀਲਾ ਬਣਿਆ। ਭਾਈ ਗਿਆਨ ਸਿੰਘ ਜੀ ਲਿਖਦੇ ਹਨ ਕਿ ਹੁਣ ਤੱਕ ਉਹਨਾਂ ਦੀ ਸੰਤਾਨ ਨੇ ਇਹ ਪੇਸ਼ ਕਬਜ਼ ਸਤਿਕਾਰ ਨਾਲ ਰੱਖਿਆ ਹੋਇਆ ਹੈ। ਲੋਡੇ ਪੈਰ ਸਤਿਗੁਰੂ ਜੀ ਅਚਾਨਕ ਉਤਾਵਲੇ ਹੋ ਕੇ ਤੁਰ ਪਏ ਤਾਂ ਸਾਰੇ ਡੇਰੇ ਵਿੱਚ ਕੂਚ ਬੋਲ ਗਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।